ਸ਼ਲੋਕ ਮਹੱਲਾ ਤੀਜਾ। ਸੂਹਬ ਤਾਂ ਸੁਹਾਗਣੀ ਜਾ ਮਨ ਲਹਿ ਸੱਚ ਨਾਉ। ਸਤਿਗੁਰ ਆਪਣਾ ਮਨਾਇ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ।
ਦੇਖੋ ਜੇ ਸੂਹਬ ਹੈ ਪਹਿਲਾਂ ਜੇ ਮਨਮਤ ਲਈ ਹੋਈ ਹੈ ਕਿਸੇ ਦੀ ਕੋਈ ਗੱਲ ਨੀ, ਕਹਿੰਦੇ ਸੁਹਾਗਣੀ ਬਣ ਸਕਦੀ ਹੋਊਗੀ, ਗੁਰਮੁਖੀ ਹੋ ਸਕਦੀ ਹੋਊਗੀ, ਪਰ ਜਦ ਹੋਊਗਾ ਮਨ ਲੈ ਸੱਚ ਨਾਉ, ਜਾਂ ਸੱਚ ਨਾਮ ਉਹਨੂੰ ਮਿਲ ਜਾਵੇ, ਸੱਚੀ ਬਾਣੀ ਜਦ ਉਹਨੂੰ ਮਿਲ ਜਾਵੇ, ਕੰਨ 'ਚ ਪੈ ਜਾਵੇ, ਉਹਨੂੰ ਮੰਨ ਲਵੇ, ਫਿਰ ਬਦਲ ਜਾਂਦੀ ਉਹ ਵੀ ਹੋਜੂ। ਭਲੇਖੇ 'ਚ ਜੇ ਅਸੀਂ ਕੁਛ ਵੀ ਕਰਦੇ ਸੀ, ਅਗਿਆਨਤਾ 'ਚ ਕਰਦੇ ਸੀ ਨਾ, ਜਦ ਪਤਾ ਲੱਗ ਗਿਆ ਛੱਡ ਦਿਓ। ਸੂਬ ਤਾਂ ਸੁਹਾਗਣੀ ਸ਼ਰਤ ਹੈ ਨਾਲ, ਜਾਂ ਮੰਨ ਲੈ ਸੱਚ ਨਾਉ। ਪਰ ਹੁਣ ਵੀ ਜਿਹਨਾਂ ਨੇ ਨਹੀਂ ਮੰਨਣਾ, ਚੱਲ ਦੂਜੀ ਮਤਾਂ ਨੂੰ ਛੱਡੋ ਤੁਸੀਂ, ਜੇ ਸਿੱਖ ਹੋ ਕੇ ਵੀ ਅਸੀਂ ਨਾ ਮੰਨਾਂਗੇ, ਸਾਡਾ ਫਿਰ ਕੀ ਹਾਲ ਹੈ, ਅਸੀਂ ਕਿੱਥੇ ਖੜੇ ਹਾਂ? ਸਿੱਖ ਕਹਾਉਣ ਵਾਲਾ ਸਮੀਏ ਤੂੰ ਮੁਕਰ ਸਕਦਾ, ਮੁਕਰ ਹੋ ਸਕਦਾ, ਸਿੱਖ ਉਹ ਕਹਾਉਂਦਾ ਹੀ ਹੈ ਵੀ ਸਤਿਗੁਰ ਆਪਣਾ ਬਣਾਏ ਲੈ, ਜੇ ਆਪਣੇ ਸਤਿਗੁਰ ਨਾਲ ਮੈਂ ਰੂਪ ਚੜੀ ਤਾਂ ਅਗਲਾ ਅੱਗੇ ਤੋਂ ਅੱਗੇ ਰੂਪ ਤੇਰਾ ਸਫ਼ਰ ਦਾ ਚਲਿਆ ਜਾਣਾ। ਜਿਹੜਾ ਰੂਪ ਹੈ ਉਹ ਤਾਂ ਹੈ ਹੀ, ਜਿਹੜਾ ਗਿਆਨ ਤੇਰੇ ਕੋਲ ਹੈ ਉਹ ਤਾਂ ਹੈ ਹੀ, ਜਨਮ ਹੋਰ ਵਧੀ ਜਾਣਾ ਦਿਨ ਪਰ ਦਿਨ, ਚਾਨਣ ਅੰਦਰ ਹੋਈ ਜਾਣਾ, ਦੂਜਾ ਨਾ ਹੀ ਥਾਂ, ਭਰਮ ਵਾਸਤੇ ਤਾਂ ਜਗ੍ਹਾ ਹੀ ਨਹੀਂ ਰਹਿਣੀ ਤੇਰੇ ਅੰਦਰ, ਦੂਜਾ ਭਰਮ ਹੈ ਇੱਥੇ, ਕਰੂਪ ਵਾਸਤੇ ਜਗ੍ਹਾ ਨਹੀਂ। ਦੇਖੋ ਨਾ, ਉੱਥੇ ਰੂਪ ਹੈ, ਦੂਜਾ ਕੌਣ ਹੈ? ਕਰੂਪ। ਕਰੂਪ ਵਾਸਤੇ ਫਿਰ ਕੌਣ ਨਹੀਂ ਰਹਿਣਾ? ਸਾਰੇ ਹਿਰਦੇ ਚਾਨਣੇ ਹੋ ਜਾਣਾ, ਧਰ ਉੱਪਰ ਆਕਾਸ਼ ਜਿੰਨਾ ਚਾਨਣ ਹੋ ਜਾਣਾ, ਹਨੇਰੇ ਵਾਸਤੇ ਅਗਿਆਨਤਾ ਵਾਸਤੇ ਜਗ੍ਹਾ ਹੀ ਨਹੀਂ ਬਚਣੀ, ਜੇ ਗੁਰਬਾਣੀ ਨੂੰ ਮੰਨਦਾ ਹੀ ਰਹੇ। ਮੰਨੇ ਕੀ ਗੱਲ, ਕਹੀ ਨਾ ਜਾਏ।
ਜਿਹੜਾ ਸੂਹਬ ਅੱਖਰ ਹੈ, ਫਿਰ ਸੂਹੀ ਅੱਖਰ ਤੋਂ ਹੀ ਬਣਿਆ ਹੋਇਆ ਜੀ?
ਹਾਂਜੀ ਹਾਂਜੀ।
ਤੇ ਇਹਦਾ ਫਿਰ ਆਪਣਾ ਸੂਹੀ ਰਾਗ ਦਾ ਭਾਵ ਕੀ ਹੈ, ਵੀ ਜਿਹੜੀ ਮਨਮਤ ਨਾਲ ਰਚੀ ਹੋਈ ਹੈ ਮਤ, ਉਹਨੂੰ ਸੂਹੀ ਕਿਹਾ ਜਾਂਦਾ?
ਹਾਂ, ਮਨਮਤਾਂ ਦੀ ਉਹ ਗੱਲ ਚੱਲਦੀ ਹੈ, ਜਿਵੇਂ ਉਹ ਕਿਰਿਆ ਚਤੁਰ ਚੱਲੇ ਨੇ, ਉਹ ਸੂਹੀਆਂ ਹੀ ਨੇ ਸਾਰੀਆਂ, ਸੂਹੀਆਂ ਹੀ ਨੇ।
ਇਹ ਕਿਉਂਕਿ ਸੂਹੀ ਰਾਗ ਵਿੱਚ ਲਾਵਾਂ ਵੀ ਹੈ, ਤਾਂ ਉੱਥੇ ਵੀ ਕੋਈ ਫਿਰ ਉਪਦੇਸ਼ ਇਸ ਤਰ੍ਹਾਂ?
ਹਾਂ, ਦੇਖੋ ਨਾ, ਕਰਤਾ ਪੁਰਖ ਹੈ ਇੱਥੇ, ਤੇ ਸੂਹੀ ਰਾਗ ਇਹਦੇ ਵਿੱਚ ਹੈ। ਪੁਰਖ ਮੈਂ ਨਾਲ ਮੈਂ ਪੁਰਖ ਆ, ਪਰ ਇੱਥੇ ਪੁਰਖ ਪ੍ਰਧਾਨ ਦੇ ਵਿੱਚ ਸੂਹੀ ਰਾਗ ਹੈ, ਉੱਥੇ ਦਸਮ ਗ੍ਰੰਥ ਦੇ ਵਿੱਚ ਮਾਤਾ ਪ੍ਰਧਾਨ ਦੇ ਵਿੱਚ ਅਕਾਲ ਉਸਤ ਹੈ, ਅਕਾਲ ਉਸਤ ਦੇ ਵਿੱਚ ਦੁਰਗਾ ਸਤੋਤਰ ਵਾੜਤਾ, ਲਿਆ ਕੇ ਪੁਰਖ ਮੈਂ ਨਾਲ ਫਿਰ ਵਾੜਤੀ। ਚਾਹੇ ਲੋਕ ਇਹ ਨਾ ਕਹਿ ਦਿੰਦੇ, ਇਹ ਤਾਂ ਜੀ ਅਕਾਲ ਉਸਤ ਗਲਤੀ ਨਾ ਪੈ ਗਈ ਇੱਥੇ, ਇਹ ਤਾਂ ਵਿਦਵਾਨ ਤੇ ਵੀ ਕਹਿ ਦਿੰਦੇ, ਕਿਤੇ ਕਿਤੇ ਜਿੰਦੇ ਕਿਤੇ ਲਾਏ ਨੇ ਵਿਦਵਾਨ ਵਿਚਾਰੇ ਕੀ ਜਾਣਨ ਇਹਨਾਂ ਗੱਲਾਂ।
ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵਈ, ਐਹਨਿਸ ਲਾਗੈ ਭਾਉ, ਨਾਨਕ ਸੁਹਾਗਣੀ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ।
ਉਹਦਾ ਸਾਰਾ ਹੀ ਕੁਝ ਦੱਸਤਾ, ਐਸਾ ਸ਼ਿੰਗਾਰ ਬਣਾਏ ਤੂੰ, ਐਸਾ ਸ਼ਿੰਗਾਰ ਬਣਾ ਲੈ ਜਿਹੜਾ ਕਦੇ ਮਹਿਲਾ ਹੀ ਨਾ ਹੋਵੇ, ਮਹਿਲਾ ਕਦੇ ਨਾ ਹੋਵੇ, ਐਸਾ ਗਿਆਨ ਲੈ ਲੈ ਜੀ ਤੇ ਮਹਿਲ ਲੱਗੀ ਨਾ।
ਜੇ ਸਤਿਗੁਰ ਆਪਣਾ ਮਨਾਇ ਲੈ ਫਿਰ ਸ਼ਿੰਗਾਰ ਬਣੂ, ਐਸਾ ਹੈ?
ਬਿਲਕੁਲ, ਤਾਂ ਹੀ ਬਣੂਗਾ।
ਠੀਕ ਹੈ ਜੀ।
ਸਤਿਗੁਰ ਤੇ ਬਿਨਾ ਤਾਂ ਨਾਮ ਨਹੀਂ ਪਾਇਆ ਜਾਣਾ, ਨਾਮ ਤਾਂ ਉੱਥੋਂ ਹੀ ਉਹਦੇ ਨਾਲ ਰਲ ਕੇ ਹੀ ਪਾਇਆ ਜਾਣਾ, ਇੱਕ ਮਨ ਇੱਕ ਚਿੱਤ ਹੋਏ ਬਿਨਾ ਸਮਝੇ ਨਹੀਂ ਮੂਹੀ ਗੱਲ।
ਠੀਕ ਹੈ ਜੀ।
ਮਹਿਲਾ ਕਦੇ ਨਾ ਹੋਵੇ, ਇਹ ਗਿਆਨ ਮਹਿਲਾ ਨਹੀਂ ਹੋ ਸਕਦਾ ਕਦੇ ਵੀ, ਮਨ ਮਹਿਲਾ ਹੁੰਦਾ ਹੀ ਨਹੀਂ, ਮਨ ਦੇ ਉੱਤੇ ਵਿਕਾਰਾਂ ਦਾ ਅਸਰ ਹੁੰਦਾ ਹੀ ਨਹੀਂ। ਐਨ ਇਸ ਲਾਗੇ ਪਾਓ, ਦਿਨ ਰਾਤ ਉਹਨੂੰ ਪਾਓ, ਉਹਦੇ ਅੰਦਰ ਭੁੱਖ ਨਾਮ ਦੀ ਹੋ ਰਹਿੰਦੀ ਹੈ, ਪ੍ਰੇਮ ਰਹਿੰਦਾ, ਪਾਓ ਪ੍ਰੇਮ, ਇਹਦੇ ਨਾਲ ਪ੍ਰੇਮ ਲੱਗ ਜਾਂਦਾ, ਸੱਚ ਨਾਲ ਪ੍ਰੇਮ ਹੋ ਜਾਂਦਾ, ਝੂਠ ਨੂੰ ਐਕਸੈਪਟ ਕਰਦਾ ਹੀ ਨਹੀਂ। ਨਾਨਕ ਸੁਹਾਗਣੀ ਕਾ ਕਿਆ ਚਿੰਨ ਹੈ, ਕਹਿੰਦੇ ਸੁਹਾਗਣੀ ਹੋਵੇ ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਇਹ ਹੈ, ਸੱਚ
ਅੰਦਰ,
ਸੱਚ
ਮੁੱਖ
ਉਜਲਾ, ਅੰਦਰ ਉਹਦੇ ਸੱਚ ਹੋਊਗਾ, ਮੁੱਖ ਉਜਲਾ ਹੋਊਗਾ, ਆਪੇ ਮੁੱਖ ਉਜਲਾ, ਕੋਈ ਬੇਦਾਗ ਹੋਊ ਉਹ, ਮੁੱਖ ਉਜਲੇ ਤੋਂ ਬੇਦਾਗ, ਖਸਮੇ ਮਾਰੇ ਸਮਾਏ, ਸੱਚ ਚ ਸਮਾਈ ਰਹੂ।
ਅੱਛਾ, ਸੱਚ ਫਿਰ ਹੁਕਮ ਹੈ?
ਨਾ, ਹੁਕਮ ਨਹੀਂ ਹੈ, ਸੱਚ ਜੋਤ ਹੈ, ਸੱਚ ਖਸਮ ਹੈ, ਖਸਮ ਦੇ ਵਿੱਚ ਸਮਾਈ ਰਹੂ, ਨਾਮ ਹੁਕਮ ਹੈ ਨਾ, ਸੱਚ ਤੇ ਨਾਮ ਲੱਗਣਾ, ਨਾਮ ਆ ਕੇ ਹੁਕਮ ਬਣ।
ਅੰਦਰ ਸੱਚ ਲਿਖਿਆ,
ਅੰਦਰ ਜਿਹੜਾ ਰਾਮ ਹੈ, ਸੱਚ ਸਰੂਪ ਹੈ ਉਹ, ਸੱਚ ਸਰੂਪ ਹੈ, ਉਹਦੇ ਚ ਸਮਾਉਣਾ, ਪਹਿਲਾਂ ਆਪਣੇ ਆਪ ਚ ਸਮਾਉਣਾ।
ਇਹ ਕਿਹਨੇ ਸਮਾਉਣਾ, ਮਨ ਨੇ ਸਮਾਉਣਾ ਕਿ ਬੁੱਧੀ ਨੇ ਸਮਾਉਣਾ?
ਸੁਰਤ ਨੇ, ਬੁੱਧੀ ਨੇ, ਮਨ ਨੇ, ਕਿਸੇ ਨੇ, ਮਨ ਤਾਂ ਖੈਰ ਰਹਿੰਦਾ ਨਹੀਂ ਹੁੰਦਾ, ਮਨ ਮਰਨ ਤੇ ਬਾਅਦ ਬੁੱਧੀ ਹੋ ਰਹਿ ਜਾਂਦੀ ਹੈ, ਫਿਰ ਗੁਰਮੁਖੀ ਹੋ ਚੱਲਦੀ ਹੈ, ਅੱਜ ਤੋਂ ਬਾਅਦ ਹੁਣ ਗੁਰਮੁਖੀ ਹੋ ਜ਼ਿਆਦਾ ਚੱਲੂਗੀ, ਮਨ ਮਰੇ ਤੋਂ ਬਾਅਦ ਇਸ ਲਿੰਗ ਹੋ ਜਾਂਦੀ ਹੈ, ਫਿਰ ਇਹ ਚਾਹੇ ਸੁਰਤ ਕਹਿ ਲੋ ਚਾਹੇ ਬੁੱਧ ਕਹਿ ਲੋ, ਫਿਰ ਇਹਨੂੰ
ਖਸਮੇ ਮਾਹੀ ਸਮਾਂ, ਠੀਕ ਹੈ, ਉਹਦੇ ਵਿੱਚ ਸਮਾ ਜਾਏਗੀ ਫਿਰ ਆਪਣੇ ਮੂਲ।
ਹਾਂ ਹਾਂ।
ਮਹੱਲਾ ਤੀਜਾ। ਲੋਕਾ ਵੇ ਹਉ ਸੁਹਵੀ, ਸੁਹਾ ਵੇਸ ਕਰੀ, ਵੇਸੀ ਸੋਹਣਾ ਪਾਈਐ, ਕਰ ਕਰ ਵੇਸ ਰਹੀ।
ਆਮ ਪਬਲਿਕ ਨੂੰ ਕਿਹਾ ਲੋਕਾਂ ਵੇ ਹਉ ਸੂਬੀ ਮੈਂ ਸੂਬੀ ਸੂਆ ਬੇਸ ਕਰੀ ਸੂਆ ਬੇਸ ਮੇਰਾ ਕੀਤਾ ਹੋਇਆ ਦੇਸੀ ਸੋ ਨਾ ਪਾਈਆ ਜਿੰਨਾ ਚਿਰ ਬੇਸੂਆ ਰਿਹਾ ਸੋ ਨਹੀਂ ਸੱਚ ਦੀ ਪ੍ਰਾਪਤੀ ਨਹੀਂ ਹੋਈ ਕਰ ਕਰ ਬੇਸ ਰਹੀ ਬਥੇਰੇ ਬੇਸ ਕਰਕੇ ਦੇਖ ਲੈ ਜਿੰਨਾ ਚਿਰ ਬੇਸ ਕਰੇ ਨੇ ਜਿੰਨਾ ਚਿਰ ਜਿਹੜਾ ਬਾਹਲਾ ਭੇਦ ਹੈ ਜਿਵੇਂ ਅਸੀਂ ਕਹਿੰਦੇ ਆ ਕਕਾਰ ਪਾਲੋ ਇਹ ਪਾਲੋ ਜਿੰਨਾ ਚਿਰ ਇਹਦੇ ਤੇ ਭਰੋਸਾ ਤਾਂ ਸੱਚ ਨਹੀਂ ਪ੍ਰਾਪਤੀ ਹੋ ਸਕਦੀ ਸੱਚ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਬੇਸ ਨਾਲ ਸੱਚ ਦਾ ਕੋਈ ਸੰਬੰਧ ਨਹੀਂ ਬੇਸ ਕੋਈ ਵੀ ਹੋਵੇ ਗੁਰਬਾਣੀ ਬੇਸ ਨੂੰ ਕੱਟ ਰਹੀ ਹੈ ਅਸੀਂ ਬੇਸ ਤੇ ਜੋਰ ਦੇ ਰਹੇ ਹਾਂ ਇਸ ਕਰਕੇ ਵੀ ਬਾਣੀ ਨਾਲ ਨਹੀਂ ਜੁੜ ਸਕੇ
ਸਾਡਾ ਸਾਰਾ ਜੋਰ ਬੇਸ ਤੇ ਲੱਗਿਆ ਹੋਇਆ
ਆਹੀ ਤਾਂ ਗੱਲ ਹੈ ਬਸ ਉਹ ਬੇਸ ਤੇ ਜੋਰ ਹੈ ਫਿਰ ਬੇਸ ਰਹਿ ਗਿਆ ਸੱਚ ਰਿਹਾ ਨਹੀਂ
ਸਰ ਕੇ ਕਬੀਰ ਜੀ ਨੇ ਕਿਹਾ ਵੀ ਤਾਂ ਨਾ ਐਸਾ ਜੰਤ ਮੈਂ ਦੇਖਿਆ ਜੈਸੀ ਤੋਂ ਇਲਾਕ
ਹਾਂ ਉਹ ਬਹੁਤ ਕੁਝ ਕਿਹਾ ਕਿ ਕੋਣ ਕੀ ਕਰੀਏ ਕੋਈ ਸੁਣੇ ਵੀ
ਵਾਹਰ ਚੰਚਲ ਬਾਗੁਣਾ ਨਾ ਮਤ ਹੀ ਨਾ ਪਾਕ ਹੈ
ਜੀ ਹਾਂ ਜਾਂ ਮਤ ਹੀ ਨਹੀਂ ਹੈਗੀ ਮਤ ਹੀ ਨਾ ਫਿਰ ਨਾ ਪਾਕ ਵੀ ਹੈ ਉਹ ਪਾਕ ਨਹੀਂ ਹੈ ਬਾਹਰਲੇ ਬੇਸ ਨਾਲ ਪਾਕ ਨਹੀਂ ਹੁੰਦਾ
ਠੀਕ ਹੈ ਜੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੇ ਸੋ ਥੀਐ ਇਨ ਵਿਧੀ ਕੰਤ ਮਿਲੀ
ਨਾਨਕ ਤਿਨੀ ਸੋਹ ਪਾਇਆ ਸੱਚ ਉਹਨਾਂ ਨੇ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਗੁਰ ਕੀ ਸਿੱਖ ਤਾਂ ਗੁਰਬਾਣੀ ਹੈ ਜੇ ਅਸੀਂ ਪਾਇਆ ਨਹੀਂ ਤਾਂ ਕੀ ਮਤਲਬ ਅਸੀਂ ਬਾਣੀ ਸੁਣੀ ਹੋਣੀ ਅਜੇ ਵਾਕਈ ਨਹੀਂ ਸੁਣੀ ਜਿਹਨੇ ਪਾਇਆ ਨਹੀਂ ਉਹਨੇ ਸੁਣੀ ਨਹੀਂ ਹੈ ਸੁਣੀ ਨਹੀਂ ਹੈ ਅਣਸੁਣੀ ਕਰਤੀ ਸੁਣ ਕੇ ਜੋ ਤਿਸ ਭਾਵੇ ਸੋ ਥੀਏ ਇਨ ਵਿਦ ਕੰਤ ਮਿਲੀ ਜਦੋਂ ਜੇ ਇਹ ਮੰਨ ਕੇ ਚੱਲੀਏ ਜੋ ਕੰਤ ਨੂੰ ਪਾਉਂਦਾ ਉਹੀ ਹੋਣਾ ਜੋ ਸੱਚ ਨੂੰ ਪਾਉਂਦਾ ਹੋਣਾ ਉਹੀ ਹੈ ਜੇ ਇਹ ਮੰਨ ਲਈਏ ਇਨ ਵਿਦ ਕੰਤ ਮਿਲੀ ਫੇਰ ਉਹਨੂੰ ਮਿਲਦੀ ਹੈ ਵੀ ਇਹਦੇ ਕਦੇ ਤੇ ਹੋਣਾ ਮੇਰੇ ਕਰੇ ਤਾਂ ਕੁਝ ਹੋਣਾ ਹੀ ਨਹੀਂ ਬੁੱਧੀ ਨੂੰ ਇਹ ਭਰੋਸਾ ਹੈ ਵੀ ਮੇਰੇ ਕਰੇ ਤੇ ਕੁਝ ਹੋ ਸਕਦਾ ਇਸ ਕਰਕੇ ਭੱਜੀ ਫਿਰਦੀ ਹੈ ਆਪਣੇ ਕੰਮ ਸੰਭਾਲਦੀ ਦੁਨੀਆ ਦੇ ਵਿੱਚ ਅਮੀਰ ਹੋਣ ਵਾਸਤੇ ਬੁੱਧੀ ਨੂੰ ਅਸੀਂ ਦਾ ਇਸਤੇਮਾਲ ਕਰਦੇ ਨੇ ਲੋਕ ਕਾਰੋਬਾਰ ਦੇ ਵਿੱਚ ਬੁੱਧੀ ਦਾ ਇਸਤੇਮਾਲ ਕਰਦੇ ਨੇ ਮਾਇਆ ਦੀ ਪ੍ਰਾਪਤੀ ਵਾਸਤੇ ਇਸਤੇਮਾਲ ਕਰਦੇ ਨੇ ਕਿਸੇ ਵੀ ਤਰੀਕੇ ਨਾਲ ਬਾਈ ਹੁੱਕ ਔਰ ਕਰੁੱਕ ਉਹ ਦੁਨਿਆਵੀ ਇੱਜ਼ਤ ਵਾਸਤੇ ਸਭ ਬੁੱਧੀ ਦਾ ਇਸਤੇਮਾਲ ਹੋ ਰਿਹਾ ਹਾਂਜੀ
ਔੜੀ ਹੁਕਮੀ ਸ੍ਰਿਸ਼ਟੀ ਸਾਜੀਅਨ ਬਹੁ ਭਿੱਤ ਸੰਸਾਰਾ ਤੇਰਾ ਹੁਕਮ ਜਾਪੀ ਕੇਤੜਾ ਸੱਚੇ ਅਲਖ ਅਪਾਰ
ਸ੍ਰਿਸ਼ਟੀ ਸਾਰੀ ਹੁਕਮ ਨਾਲ ਸਾਜੀ ਹੈ ਬਹੁਤ ਭਿੱਤ ਸੰਸਾਰਾ ਬਹੁਤ ਭਾਂਤ ਦੀ ਸੰਸਾਰ ਬਹੁਤ ਭਾਂਤ ਤਰੀਕਿਆਂ ਨਾਲ ਬਹੁਤ ਪ੍ਰਕਾਰ ਨਾਲ ਸੰਸਾਰ ਸਾਜੇ ਤੇਰਾ ਹੁਕਮ ਨਾ ਜਾਪੀ ਕੇਤੜਾ ਉਹ ਇੰਨੀਆਂ ਭਾਂਤਾਂ ਦਾ ਪੰਥ ਸ੍ਰਿਸ਼ਟੀ ਸਾਜੀ ਹੁਕਮ ਨਾਲ ਕਿੰਨੇ ਪਲੈਨਟ ਨੇ ਹੋਰ ਸਾਨੂੰ ਤਾਂ ਇਸ ਪਲੈਨਟ ਬਾਰੇ ਹੀ ਬਹੁਤਾ ਗਿਆਨ ਨਹੀਂ ਹੈ ਤਾਂ ਵੱਡਾ ਤੇਰਾ ਹੁਕਮ ਹੋਊਗਾ ਸੱਚੇ ਲੱਖ ਪਾਰਾ ਹੈਰਾਨੀ ਦੀ ਗੱਲ ਹੈ ਹੁਕਮ ਬਾਰੇ ਅਸੀਂ ਕਿੱਡਾ ਬੜਾ ਕਹਿ ਸਕਦੇ ਹਾਂ ਕਿੱਡਾ ਬੜਾ ਉਹ ਗਿਆਨ ਹੈ ਕਿੱਡੀ ਵੱਡੀ ਉਹਦੀ ਸ਼ਕਤੀ ਹੈ ਕਿੱਡਾ ਕੁਝ ਸਾਜ ਦਿੱਤਾ ਤਾਂ ਹੁਕਮ ਨਾਲ ਹਾਂਜੀ
ਇਕਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਤੇ ਨਿਰਮਲੇ ਹਉਮੈ ਤਜ ਵਿਕਾਰਾ
ਇਕਲਾ ਨੂੰ ਤੂੰ ਮੇਲ ਲੈ ਇਕਲਾ ਨੂੰ ਤੂੰ ਮਿਲਾ ਲੈਣਾ ਆਪਣੇ ਨੂੰ ਮੇਲ ਲੈਣਾ ਗੁਰ ਸ਼ਬਦ ਵਿਚਾਰਾ ਪਰ ਉਹਨਾਂ ਨੂੰ ਮਿਲਾਉਣਾ ਜਿਹੜੇ ਗੁਰ ਸ਼ਬਦ ਦਾ ਵਿਚਾਰ ਕਰਦੇ ਨੇ ਜਿਹੜੇ ਤੇਰੀ ਜਿਹੜੀ ਆਹ ਸਿੱਖਿਆ ਇਹਦੀ ਵਿਚਾਰ ਕਰਦੇ ਨੇ ਜਿਨ੍ਹਾਂ ਨੇ ਗੁਰ ਸ਼ਬਦ ਵਿਚਾਰਿਆ ਉਹਨਾਂ ਨੂੰ ਮਿਲਾ ਲੈਣਾ ਸੱਚ ਰਤੇ ਸੇ ਨਿਰਮਲੇ ਆ ਦੇਖੋ ਨਿਰਮਲੇ ਆ ਗਿਆ ਨਿਰਮਲੇ ਕਹੀ ਜਾਂਦੇ ਆਪਣੇ ਆਪ ਨੂੰ ਸੱਚ ਦੇ ਰੰਗ ਦੇ ਰੰਗੇ ਤਾਂ ਨਿਰਮਲੇ ਨੇ ਉਹ ਜਿਹੜੇ ਉਹ ਰੰਗ ਲਈ ਫਿਰਦੇ ਨੇ ਉਹ ਨਿਰਮਲਿਆਂ ਦਾ ਰੰਗ ਨਹੀਂ ਹੈ ਉਹ ਆਪਣਾ ਬੜੋਟੀ ਬਣਾਈ ਫਿਰਦੇ ਰੰਗ ਪ੍ਰੇਮ ਦੇ ਰੰਗ ਵਾਲੇ ਨਿਰਮਲੇ ਨੇ ਹਉਮੈ ਤਜ ਵਿਕਾਰਾ ਪਰ ਹਉਮੈ ਜੇ ਅਰ ਵਿਕਾਰ ਜੇ ਤਜੇ ਹੋਣਗੇ ਤਾਂ ਨਿਰਮਲੇ ਨੇ ਤਾਂ ਸੱਚ ਦਾ ਰੰਗ ਚੜਦਾ ਹਉਮੈ ਮਲੀਨਤਾ ਵਿਕਾਰ ਸਭ ਮਲੀਨਤਾ ਇਹ ਛੱਡ ਕੇ ਹੀ ਨਿਰਮਲਾ ਹੁੰਦਾ
ਉਹਦਾ ਚਿੱਟੇ ਕੱਪੜੇ ਪਾ ਕੇ ਨਿਰਮਲੇ ਹੋਏ ਹੋਏ ਜੀ
ਉਹ ਚਿੱਟ ਕੱਪੜੀ ਇਹਨੇ ਨਿਰਮਲੇ ਨਹੀਂ ਹੈ ਚਿੱਟਾ ਕੱਪੜਾ ਤਾਂ ਖੇਤੀ ਵਾਲਾ ਹੁੰਦਾ ਸਮਾਂ
ਨਾਲ ਕਾਸ਼ੀ ਮਤ ਦੇ ਤਾਂ ਉਹ ਉਪਾਸ਼ਕ ਹੈ
ਬਸ ਉਹ ਕਾਸ਼ੀ ਦਾ ਮਤ ਤਾਂ ਇਹਦੇ ਵਿਰੋਧ ਚ ਖੜੀ ਹੈ ਕਬੀਰ ਨੇ ਵਾਲਾ ਨਹੀਂ ਬੁਲਾ ਕੇ ਮਾਰੀ ਉਹਨਾਂ ਦੀ ਕਾਸ਼ੀ ਮਤ ਵਾਲਿਆਂ ਦੀ ਇਹ ਕਹੀ ਜਾਂਦੇ ਉੱਥੇ ਪੜਨ ਭੇਜੇ ਨਿਰਮਲੇ ਉਹ ਕਾਸ਼ੀ ਚ ਕਿੱਥੇ ਹੈ ਗਿਆਨ ਕਾਸ਼ੀ ਜਾਂਦਾ ਕਬੀਰ ਨੂੰ ਨਾ ਮਿਲ ਜਾਂਦਾ ਕਬੀਰ ਛੱਡ ਕੇ ਮਾਧਰ ਕਿਉਂ ਗਿਆ ਫਿਰ ਉਹ ਕਹਿ ਰਿਹਾ ਵੀ ਕਾਸ਼ੀ ਮਾਧਰ ਸਮ ਵਿਚਾਰਾ ਵੀ ਮਾਧਰ ਚੋਂ ਗਿਆਨ ਮਿਲਿਆ ਪਰ ਮੈਂ ਕਾਸ਼ੀ ਨੂੰ ਔਰ ਮੰਗੂ ਨੂੰ ਬਰਾਬਰ ਹੀ ਸਮਝਦਾ ਕਾਸ਼ੀ ਦੇ ਵਿੱਚ ਗਿਆਨ ਵਰ ਜਾਂਦਾ ਕਾਸ਼ੀ ਜੀ ਇਹ ਪ੍ਰਚਾਰ ਇਹ ਹੋਰ ਉਲਟ ਹੈ ਹਾਂਜੀ
ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰ
ਹਾਂ ਜਿਹਨੂੰ ਤੂੰ ਮਿਲ ਲਵੇਂ ਉਹ ਤੈਨੂੰ ਮਿਲ ਜਾਂਦਾ ਹੈ ਉਹੀ ਸਚਿਆਰ ਹੈ ਤੇਰੇ ਨਾਲ ਸੱਚ ਨਾਲ ਮਿਲਿਆ ਹੋਇਆ ਸਚਿਆਰ ਹੈ ਜਿਹੜਾ ਸੱਚ ਨਾਲ ਨਹੀਂ ਮਿਲਿਆ ਹੋਇਆ ਸਚਿਆਰਾ ਨਹੀਂ ਹੈ ਸਚਿਆਰਾ ਸੱਚ ਨਾਲ ਮਿਲ ਜਾਂਦਾ ਸਚਿਆਰਾ ਹੋਣ ਤੋਂ ਬਾਅਦ ਹੀ ਸੱਚ ਨਾਲ ਤਾਂ ਹੀ ਕਹਿੰਦਾ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਕੂੜ ਦੀ ਦੀਵਾਰ ਢਾ ਕੇ ਹੀ ਸਚਿਆਰਾ ਹੁੰਦਾ ਹੈ ਕੂੜ ਦੀ ਦੀਵਾਰ ਅੰਦਰੋਂ ਢਾਉਣੀ ਪੈਂਦੀ ਹੈ ਕੂੜ ਦੀ ਦੀਵਾਰ ਕੀ ਹੈ ਕੂੜ ਦੀ ਤੇਰ ਮੇਰ ਵੈਰ ਵਿਰੋਧ ਕਾਮ ਕ੍ਰੋਧ ਲੋਭ ਇਹ ਕੂੜ ਦੀ ਦੀਵਾਰ ਹੀ ਹੈ ਝੂਟ ਵਿਕਾਰ ਮਹਾਲੋਕ ਤੇ ਸਭ ਕੂੜ ਦੀ ਦੀਵਾਰ ਦੇ ਦੂਏ ਪਾਸੇ ਖੜੀ ਜਾਣ। ਹਾਂਜੀ
ਠੀਕ ਹੈ ਜੀ, ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।